ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖ ਸਭ ਜਾਏ ਜੇਤਾ ਮੋਹ ਪਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੋਹਿ ਚੱਲਿਆ ਲਾਏ ਦਰਗਹ ਬੈਸਣ ਨਾਹੀ ਜਾਏ ਕਰਮ ਮਿਲੈ ਆਖਨ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਗ ਦੀ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਤਥਾ ਸਮੁੱਚੇ ਜਗਤ ਅੰਦਰ ਜਿੱਥੇ ਜਿੱਥੇ ਵੀ ਕੋਈ ਮਾਈ ਭਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਹੁਕਮ ਦੀ ਵਿਚਾਰ ਸ਼੍ਰਵਣ ਕਰਨ ਵਾਸਤੇ ਜੁੜ ਬੈਠੇ ਹੋ, ਦੋਵੇਂ ਹੱਥ ਜੋੜ ਕੇ ਅਤਿ ਨਿਮਰਤਾ ਸਹਿਤ ਗੁਰੂ ਪਾਤਸ਼ਾਹ ਦੀ ਬਖਸ਼ੀ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਗੁਰੂ ਪਿਆਰਿਆਂ ਪਾਸੋਂ ਹੁਕਮ ਦਾ ਪਾਠ ਸ਼ਰਵਣ ਕਰ ਲਿਆ। ਆਓ ਗੁਰੂ ਅਮਰਦਾਸ ਜੀ ਦੇ ਕਥਨ ਮੁਤਾਬਕ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਜਿੱਠੈ ਮੁਕਤ ਨ ਹੋਵੇ ਜਿਚਰ ਸ਼ਬਦ ਨ ਕਰੇ ਵਿਚਾਰ। ਇਹਨਾਂ ਬਾਹਰਲੇ ਨੇਤਰਾਂ ਨਾਲ ਆਪਾਂ ਸਾਰੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹਾਂ, ਉਹ ਵੀ ਦਰਸ਼ਨ ਹੀ ਕਹੇ ਜਾਣ। ਪਰ ਜਦੋਂ ਤੀਕਰ ਗੁਰੂ ਕੇ ਸ਼ਬਦ ਦੀ ਵਿਚਾਰ ਨਾ ਕੀਤੀ ਜਾਏ ਉਦੋਂ ਤੀਕਰ ਸ਼ਬਦ ਵਿਚਲੇ ਭਾਵ ਸਾਡੇ ਹਿਰਦੇ ਨੂੰ ਨਹੀਂ ਟੁੰਬਦੇ। ਇਹ ਗੁਰੂ ਘਰ ਦੀ ਰਵਾਇਤ ਹੈ, ਮੈਂ ਹਮੇਸ਼ਾ ਬੇਨਤੀ ਕਰਿਆ ਕਰਦਾ ਕਿ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ, ਸੰਗਤਾਂ ਨੇ ਬਹੁਤ ਖੁਸ਼ੀ ਮਨਾਈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ, ਪਾਤਸ਼ਾਹ ਤੁਸੀਂ ਸਾਡੇ ਕਲਯੁਗੀ ਜੀਵਾਂ ਉੱਤੇ ਬਹੁਤ ਵੱਡਾ ਉਪਕਾਰ ਕੀਤਾ, ਪਰ ਇਹ ਵੀ ਕਿਰਪਾ ਕਰਕੇ ਸਾਨੂੰ ਸਮਝਾਓ ਕਿ ਬਾਣੀ ਨਾਲ ਜੁੜਨ ਦਾ ਤਰੀਕਾ ਕੀ ਹੈ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ, ਬੜੇ ਸਹਿਜ ਭਾਵ ਨਾਲ ਸਮਝਾਇਆ, ਭਾਈ ਗੁਰਬਾਣੀ ਨਾਲ ਜੁੜਨ ਦੇ ਤਿੰਨ ਤਰੀਕੇ ਹਨ। ਸਭ ਤੋਂ ਪਹਿਲਾ ਤਰੀਕਾ ਹੈ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਇਕਾਂਤ ਵਿੱਚ ਬੈਠ ਕੇ ਕੋਈ ਪ੍ਰੇਮੀ ਮਾਈ ਭਾਈ ਸ਼ਰਧਾ ਸਹਿਤ ਪਾਠ ਕਰਦਾ, ਜਿਵੇਂ ਆਪਾਂ ਨਿਤਨੇਮ ਕਰਦੇ ਹਾਂ, ਨਿਤਨੇਮ ਕਰਨ ਦਾ ਹੁਕਮ ਹੈ। ਦੂਜਾ ਤਰੀਕਾ ਹੈ ਬਾਣੀ ਨੂੰ ਕੀਰਤਨ ਰੂਪ ਉਚਾਰਨ ਕਰਨਾ ਅਤੇ ਸੁਣਨਾ। ਤੀਜਾ ਤਰੀਕਾ ਹੈ ਗੁਰੂ ਕੀ ਬਾਣੀ ਦੇ ਸ਼ਬਦ ਦੀ ਵਿਚਾਰ ਕਰ, ਜਿਸ ਨੂੰ ਕਥਾ ਕਰਨੀ ਵੀ ਅਸੀਂ ਕਹਿ ਦਿੰਦੇ। ਇਹ ਤਿੰਨੇ ਤਰੀਕੇ ਹਨ। ਫਿਰ ਮਹਾਰਾਜ ਨੇ ਸੰਗਤਾਂ ਦੇ ਲਾਭ ਹਿੱਤ ਫਰਮਾਇਆ, ਬਈ ਜਦੋਂ ਤੁਸੀਂ ਇਕੱਲਿਆਂ ਬੈਠ ਕੇ ਬਾਣੀ ਦਾ ਪਾਠ ਕਰੋਗੇ ਉਹਦਾ ਮਹਾਤਮ ਫਲ ਲਾਭ ਇਤਨਾ ਜਿਤਨਾ ਖੂਹ ਦੇ ਪਾਣੀ ਦਾ। ਕਹਿਣ ਲੱਗੇ ਮਹਾਰਾਜ ਸਮਝ ਨਹੀਂ ਆਈ। ਕਹਿੰਦੇ ਜਿਸ ਤਰ੍ਹਾਂ ਖੇਤ ਨੂੰ ਸਿੰਜਣ ਵਾਸਤੇ ਪੁਰਾਤਨ ਸਨਾਤਨ ਤਰੀਕਾ ਸੀ ਕਿ ਖੂਹ ਲਾਇਆ ਜਾਂਦਾ ਸੀ, ਪਰ ਖੂਹ ਦੀ ਜਿਹੜੀ ਕਪੈਸਿਟੀ ਹੈ ਬੜੀ ਸੀਮਤ ਹੁੰਦੀ, ਉਹ ਸਾਰੇ ਪਿੰਡ ਦੇ ਖੇਤਾਂ ਨੂੰ ਸਾਰੇ ਲੋਕਾਂ ਦੇ ਖੇਤਾਂ ਨੂੰ ਨਹੀਂ ਸਿੰਜ ਸਕਦਾ। ਜਿਹਦੇ ਖੇਤ ਵਿੱਚ ਖੂਹ ਹੋਵੇ ਉਸੇ ਖੇਤ ਨੂੰ ਸਿੰਜੇਗੀ, ਭਾਵ ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਦਾ ਪਾਠ ਕਰ ਰਿਹਾ, ਬਾਣੀ ਤੋਂ ਮਿਲਣ ਵਾਲੀ ਸਿੱਖਿਆ ਉਹਦੇ ਹਿਰਦੇ ਰੂਪੀ ਖੇਤ ਨੂੰ ਸਿੰਜੇ। ਕਹਿਣ ਲੱਗੇ ਮਹਾਰਾਜ ਹੁਣ ਸਮਝ ਆ ਗਈ। ਦੂਜਾ ਤਰੀਕਾ ਬਾਣੀ ਨੂੰ ਕੀਰਤਨ ਰੂਪ ਗਾਉਣ ਕਰਨਾ ਅਤੇ ਸੁਣਨਾ। ਇਹਦਾ ਮਹਾਤਮ ਇਤਨਾ ਹੈ ਜਿਤਨਾ ਮੀਂਹ ਦੇ ਪਾਣੀ ਦਾ। ਜਦੋਂ ਵਰਖਾ ਹੁੰਦੀ ਹੈ ਦੂਰ ਨੇੜੇ ਉੱਚੇ ਨੀਵੇਂ ਸਾਰੇ ਖੇਤਾਂ ਨੂੰ ਨਿਹਾਲ ਕਰ ਦਿੰਦੀ। ਹਾਂ ਇੱਕ ਗੱਲ ਜ਼ਰੂਰ ਕਹੀ ਹੈ ਬਾਣੀ ਵਿੱਚ ਕਿ ਉਹਦੇ ਭਾਂਡੇ ਕੱਛ ਨਾ ਸਮਾਵੇ, ਸਿੱਧੇ ਅੰਮ੍ਰਿਤ ਭਰੇ ਨਿਹਾਲ। ਜਿਨ੍ਹਾਂ ਦਾ ਹਿਰਦਾ ਰੂਪੀ ਬਰਤਨ ਸਿੱਧਾ ਹੋਵੇਗਾ ਉਹਨਾਂ ਵਿੱਚ ਤੇ ਪਵੇਗੀ ਗੁਰੂ ਦੀ ਬਖਸ਼ਿਸ਼, ਉਹਨਾਂ ਦੇ ਅੰਦਰ ਤੇ ਬਾਣੀ ਦਾ ਅੰਮ੍ਰਿਤ ਉਪਦੇਸ਼ ਜਾਏਗਾ। ਪਰ ਜਿਨ੍ਹਾਂ ਨੇ ਆਪਣਾ ਬਰਤਨ ਹੀ ਉਲਟਾ ਕੀਤਾ ਉਹ ਵਾਂਝੇ ਰਹਿ ਜਾਣਗੇ। ਤੇ ਤੀਜਾ ਤਰੀਕਾ ਹੈ ਜੋ ਗੁਰੂ ਕਾਲ ਤੋਂ ਚਲਾ ਆ ਰਿਹਾ, ਇਸ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ੁਰੂ ਤੋਂ ਗੁਰੂ ਕੇ ਸ਼ਬਦ ਦੀ ਵਿਚਾਰ ਹੁੰਦੀ ਆਈ। ਤਾਂ ਵਿਚਾਰ ਕਰਨ ਦਾ ਲਾਭ ਪਹਿਲੇ ਦੋਹਾਂ ਨਾਲੋਂ ਜ਼ਿਆਦਾ ਹੈ। ਇਸ ਲਈ ਨਹੀਂ ਕਿ ਮੈਂ ਕਥਾ ਕਰ ਰਿਹਾ ਜਾਂ ਭਾਈ ਗੁਰਸੇਵਕ ਸਿੰਘ ਪੜ੍ਹ ਰਹੇ ਨੇ, ਇਹ ਨਹੀਂ ਗੱਲ। ਜਿਹੜਾ ਵੀ ਕੋਈ ਕਰੇਗਾ, ਵਿਚਾਰ ਦਾ ਮਹਾਤਮ ਇਤਨਾ ਦੱਸਿਆ ਪਾਤਸ਼ਾਹ ਨੇ, ਜਿਵੇਂ ਨਿਮੀ ਨਿਮੀ ਫੁਹਾਰ ਲਾ ਕੇ ਮੀਂਹ ਵਸਦਾ ਨਾ, ਬਹੁਤਾ ਤੇਜ਼ ਨਹੀਂ ਹੁੰਦਾ ਪਰ ਜਿਤਨੀਆਂ ਬੂੰਦਾਂ ਪੈਂਦੀਆਂ ਨੇ ਸਭ ਧਰਤੀ ਦੇ ਸੀਨੇ ਵਿੱਚ ਧਸ ਜਾਂਦੀਆਂ, ਅਤੇ ਜਿਹੜੀਆਂ ਬੂੰਦਾਂ ਧਰਤੀ ਦੇ ਸੀਨੇ ਵਿੱਚ ਧਸ ਜਾਣ ਉਹ ਫਿਰ ਬੜੀ ਦੇਰ ਤੀਕਰ ਗਿੱਲ ਬਣਾਈ ਰੱਖਦੀਆਂ ਨੇ, ਉਹ ਮਨੁੱਖ ਦਾ ਜੀਵਨ ਬਦਲ ਦਿੰਦੀਆਂ ਨੇ। ਆਓ ਹੁਣ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਨਾਲ ਜੋੜਨਾ ਕਰੀਏ। ਤਾਂ ਮੈਂ ਪੜ੍ਹ ਰਿਹਾ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਬਚਨ। ਪਾਤਸ਼ਾਹ ਨੇ ਫਰਮਾਇਆ ਹੈ ਰੋਗ ਦਾਰੂ ਦੋਵੇਂ ਬੁੱਝੇ, ਤਾਂ ਵੈਦ ਸੁਜਾਣ। ਸਿਆਣਾ ਵੈਦ ਉਹ ਹੁੰਦਾ ਹੈ ਜਿਹੜਾ ਬਿਮਾਰੀ ਵੀ ਲੱਭ ਲਵੇ ਤੇ ਉਹਦਾ ਦਾਰੂ ਵੀ ਦੱਸੇ। ਤੇ ਸਤਿਗੁਰ ਪੂਰਾ ਵੈਦ ਹੈ, ਇਹਨਾਂ ਨੂੰ ਸਾਰੀ ਬਿਮਾਰੀ ਦਾ ਵੀ ਪਤਾ, ਇਹ ਬਿਮਾਰੀ ਕਿੱਥੋਂ ਲੱਗੀ ਇਹ ਵੀ ਪਤਾ। ਤੇ ਫਿਰ ਸਤਿਗੁਰੂ ਅਧੂਰੀ ਗੱਲ ਨਹੀਂ ਛੱਡਦੇ, ਨਾਲ ਦਵਾਈ ਵੀ ਦੱਸ ਦਿੰਦੇ। ਤੋ ਅੱਜ ਦੇ ਪਾਵਨ ਹੁਕਮ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਫਰਮਾਇਆ, ਅਸੀਂ ਕਿਉਂ ਦੁਖੀ ਹਾਂ, ਅਸੀਂ ਕਿਉਂ ਚਿੰਤਤ ਹਾਂ, ਅਸੀਂ ਕਿਉਂ ਤਪ ਰਹੇ ਹਾਂ, ਆਓ ਵਿਚਾਰ ਨਾਲ ਜੁੜਨਾ ਕਰੀਏ। ਕਿਉਂਕਿ ਪਾਠ ਕਰਨਾ ਇੱਕ ਵੱਖਰੀ ਚੀਜ਼, ਇਹਨੂੰ ਕਹਿੰਦੇ ਨੇ ਉਚਾਰਨ ਕਰਨਾ। ਉਚਾਰਨ ਕਰਨ ਵਿੱਚ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਇੱਕ ਤੇ ਸ਼ਬਦ ਦਾ ਅੱਖਰ ਦਾ ਉਚਾਰਨ ਠੀਕ ਹੋਵੇ, ਇੱਕ ਵਿਸਰਾਮ ਠੀਕ ਹੋਵੇ, ਇੱਕ ਪਾਠ ਕਰਨ ਵਾਲੇ ਨੂੰ ਲਗਾਂ ਮਾਤਰਾ ਦੀ ਸੋਝੀ ਹੋਵੇ। ਇਹ ਤਿੰਨ ਗੱਲਾਂ ਜਿਸ ਪਾਠੀ ਨੂੰ, ਜਿਸ ਪ੍ਰਚਾਰਕ ਨੂੰ, ਜਿਸ ਪ੍ਰੇਮੀ ਨੂੰ ਆਉਂਦੀਆਂ ਨੇ, ਉਹ ਫਿਰ ਗੁਰਬਾਣੀ ਦਾ ਪੂਰਾ ਲਾਹਾ ਆਨੰਦ ਲੈ ਸਕਦਾ ਹੈ। ਆਓ ਹੁਣ ਸ਼ਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ।
ਰਾਗ ਤਨਾਸਰੀ ਹੈ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ।
ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪਾ ਬਹੁਤ ਬੇਕਾਰ।
ਪਾਤਸ਼ਾਹ ਫਰਮਾਉਂਦੇ ਨੇ ਕਿਉਂਕਿ ਮੇਰਾ ਜੋ ਵਿਚਾਰ ਹੈ, ਸ਼ਬਦ ਦੀ ਵਿਚਾਰ ਕਰਨ ਲਈ, ਸ਼ਬਦ ਦੀ ਰਹਾਉ ਦੀ ਪੰਗਤੀ, ਜਿਸ ਨੂੰ ਅਸੀਂ ਸੈਂਟਰਲ ਆਈਡੀਆ ਕਹਿੰਦੇ ਹਾਂ, ਜਿਸ ਵਿੱਚ ਸ਼ਬਦ ਦਾ ਕੇਂਦਰੀ ਭਾਵ ਲੁਕਿਆ ਹੋਇਆ, ਪਹਿਲਾਂ ਉਸ ਨੂੰ ਧਿਆਨ ਗੋਚਰੇ ਕਰ ਰਹੀ ਹੈ। ਪਾਤਸ਼ਾਹ ਫਰਮਾਉਂਦੇ ਨੇ ਕਿਉਂ ਇਹ ਬਿਮਾਰੀ ਪੈਦਾ ਹੁੰਦੀ ਹੈ, ਕਿਉਂ ਸਾਡਾ ਹਿਰਦਾ ਤਪਦਾ ਹੈ, ਕਿਉਂ ਅਸੀਂ ਪਰੇਸ਼ਾਨ ਹੁੰਦੇ ਹਾਂ, ਉਹਦਾ ਕਾਰਨ ਹੈ। ਦੇਖੋ, ਜਦੋਂ ਕਿਸੇ ਵੈਦ ਕੋਲ ਜਾਓ, ਕਿਸੇ ਹਕੀਮ ਕੋਲ ਜਾਓ, ਉਹ ਸਭ ਤੋਂ ਪਹਿਲਾਂ ਕਾਰਨ ਲੱਭਦਾ। ਆ ਹੁਣੇ ਹੁਣੇ ਕੱਲ੍ਹ ਅਸੀਂ ਐਕੂਪ੍ਰੈਸ਼ਰ ਕੈਂਪ ਲਾਇਆ ਸ਼ਾਹਬਾਦ ਮਾਰਕੰਡਾ ਵਿਖੇ। ਡਾਕਟਰ ਜਸਕੀਰਤ ਸਿੰਘ ਜੀ ਬਜਾਜ ਦਿੱਲੀ ਤੋਂ ਆਏ, ਉਹਨਾਂ ਦੀ ਇੱਕ ਸਿਫਤ ਦੇਖੀ ਮੈਂ ਕਿ ਉਹ ਹਰ ਬਿਮਾਰ ਦਾ ਬਾਂਹ ਫੜ ਕੇ, ਨਬਜ਼ ਫੜ ਕੇ, ਉਹ ਪੁੱਛਦੇ ਨਹੀਂ ਕਿਸੇ ਨੂੰ ਵੀ ਤੈਨੂੰ ਕੀ ਬਿਮਾਰੀ ਹੈ, ਉਹਦੀ ਨਬਜ਼ ਫੜ ਕੇ ਹੀ ਉਸੇ ਸਾਰੇ ਰੋਗ ਲੱਭ ਲੈਂਦੇ ਨੇ। ਸੱਚਮੁੱਚ ਇਸੇ ਤਰ੍ਹਾਂ ਪੂਰਾ ਗੁਰੂ ਜੋ ਹੈ ਉਹ ਸਾਡੇ ਸਾਰਿਆਂ ਦੇ ਉਸ ਰੋਗ ਨੂੰ ਜਾਣਦਾ ਹੈ, ਕਿਉਂਕਿ ਉਹ ਅੰਤਰਜਾਮੀ ਹੈ। ਪਾਤਸ਼ਾਹ ਕਹਿੰਦੇ ਨੇ ਭਾਈ, ਇਹਨਾਂ ਸਾਰੇ ਰੋਗਾਂ ਦੀ ਜੜ ਇੱਥੇ ਹੈ, ਉਹ ਕਿਹੜੀ ਹੈ? ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ। ਹੁਣ ਅਰਥ ਤੁਸੀਂ ਆਪੇ ਹੀ ਕਰੀ ਜਾਓਗੇ। ਜਦੋਂ ਇੰਨੇ ਪਿਆਰ ਨਾਲ ਤੁਸੀਂ ਸੁਣ ਲਿਆ, ਇੰਨੇ ਪਿਆਰ ਨਾਲ ਤੁਸੀਂ ਪੜ੍ਹ ਲਿਆ, ਤੁਹਾਨੂੰ ਅਰਥ ਆਪ ਹੀ ਸਮਝ ਆ ਜਾਣਾ। ਤਨ ਦੇ ਨੰਨੇ ਨੂੰ ਸਿਹਾਰੀ ਹੈ, ਜਿਸ ਸਰੀਰ ਵਿੱਚੋਂ, ਚਾਹੇ ਉਹ ਮੈਂ ਹੋਵਾਂ, ਚਾਹੇ ਭਾਈ ਗੁਰਸੇਵਕ ਸਿੰਘ ਹੋਣ, ਚਾਹੇ ਤੁਸੀਂ ਹੋਵੋ, ਚਾਹੇ ਕੋਈ ਹੋ, ਬਾਬੇ ਨੇ ਇੱਕ ਅਟਲ ਫੈਸਲਾ ਕਰਤਾ, ਜੈ ਤਨ। ਜਿਸ ਸਰੀਰ ਦੇ ਵਿੱਚੋਂ ਪਰਮਾਤਮਾ ਦੀ ਸਿਲਸਿਲਾ ਵਾਲੀ ਬਾਣੀ ਵਿਸਰ ਜਾਏਗੀ, ਜਿਹੜਾ ਪਰਮਾਤਮਾ ਦਾ ਸ਼ੁਕਰ ਕਰਨਾ ਭੁੱਲ ਜਾਏਗਾ, ਜਿਹੜਾ ਪਰਮਾਤਮਾ ਦੀ ਧੰਨਵਾਦ ਕਰਨਾ ਭੁੱਲ ਜਾਏਗਾ, ਸਮਝ ਲਓ ਉਹ ਰੱਬ ਤੋਂ ਟੁੱਟ ਗਿਆ। ਅਤੇ ਜਿਹੜਾ ਰੱਬ ਤੋਂ ਟੁੱਟ ਗਿਆ, ਫਿਰ ਉਹਦੀ ਹਾਲਤ ਕੀ ਹੋਵੇਗੀ? ਜਿਉਂ ਪੱਕਾ ਰੋਗੀ ਵਿਲ ਲਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ ਦੇ ਅਰਥ ਸਾਰੇ ਵਿਦਵਾਨਾਂ ਨੇ ਕੋੜੀ ਕੀਤਾ, ਕਿਉਂਕਿ ਉਹ ਐਸਾ ਰੋਗ ਹੈ, ਵਾਹਿਗੁਰੂ ਕਿਸੇ ਨੂੰ ਨਾ ਲਾਏ, ਪਰ ਜਿਸ ਨੂੰ ਲੱਗ ਜਾਏ ਉਹਦਾ ਸਰੀਰ ਫੁੱਟ ਜਾਂਦਾ, ਅਤੇ ਫੁੱਟੇ ਹੋਏ ਸਰੀਰ ਵਿੱਚੋਂ ਪਾਕ ਨਿਕਲਦੀ, ਤੇ ਪਾਕ ਨਿਕਲਦੀ ਤੇ ਉਹ ਹਰ ਵੇਲੇ ਚਲੂ ਚਲੂ ਕਰਦਾ, ਹਾਏ ਹਾਏ ਕਰਦਾ ਦੁਖੀ। ਲਓ ਹੁਣ ਮਹਾਰਾਜ ਨੇ ਸਾਨੂੰ ਸਾਵਧਾਨ ਕਰ ਦਿੱਤਾ, ਭਾਈ ਆਪਣੇ ਆਪਣੇ ਅੰਦਰ ਆਪ ਝਾਤ ਮਾਰੋ ਕਿ ਅਸੀਂ ਨਿਤਨੇਮ ਕਰਦੇ ਹਾਂ ਕਿ ਨਹੀਂ। ਕਈ ਸੱਜਣ ਫੋਨ ਕਰਦੇ ਨੇ, ਜੀ ਮੈਂ ਅੰਮ੍ਰਿਤਧਾਰੀ ਹਾਂ, ਮੈਂ ਨਿਤਨੇਮ ਕਰਦਾ, ਫੇਰ ਵੀ ਮੈਨੂੰ ਇਉਂ ਚਿੰਤਾ ਰਹਿੰਦੀ। ਮੈਂ ਕਿਹਾ ਵੀ ਕਿਧਰੇ ਕਮੀ ਤਾਂ ਹੈ। ਇਹ ਹੁਣ ਕਮੀ ਸਾਨੂੰ ਆਪਣੇ ਆਪ ਲੱਭਣ ਦਾ ਯਤਨ ਕਰਨਾ ਚਾਹੀਦਾ। ਜਿਵੇਂ ਕੋਈ ਬਰਤਨ ਟੂਟੀ ਥੱਲੇ ਰੱਖਿਆ ਹੋਵੇ, ਉੱਤੋਂ ਟੂਟੀ ਚੱਲ ਰਹੀ ਹੈ, ਪਾਣੀ ਲਗਾਤਾਰ ਪੈ ਰਿਹਾ ਅਤੇ ਬਰਤਨ ਖਾਲੀ ਦਾ ਖਾਲੀ ਹੈ, ਸੋਚਣਾ ਤਾਂ ਪਵੇਗਾ ਵੀ ਬਰਤਨ ਕਿਉਂ ਖਾਲੀ ਹੈ, ਉਸਦਾ ਕਾਰਨ ਕੀ ਹੈ, ਕਿ ਉਹਦੇ 'ਚ ਵੀਕਨੈਸ ਹੈ, ਮੋਰੀ ਹੈ। ਕਬੀਰ ਜੀ ਨੇ ਆਖਿਆ ਮੈਨੂੰ ਵੀ ਇਹ ਤਕਲੀਫ ਸੀਗੀ, ਪਰ ਮੈਂ ਆਪਣੇ ਗੁਰੂ ਕੋਲ ਜਾ ਕੇ ਬੇਨਤੀ ਕੀਤੀ ਅਤੇ ਉਹਨਾਂ ਨੇ ਮੇਰੇ 'ਤੇ ਕਿਰਪਾ ਕਰ ਦਿੱਤੀ। ਉਹਨਾਂ ਨੇ ਕੀ ਕਿਰਪਾ ਕੀਤੀ, ਗੁਰ ਦਿਖਲਾਈ ਮੋਰੀ, ਗੁਰ ਦਿਖਲਾਈ ਮੋਰੀ। ਇੱਥੇ ਗੁਰ ਦੇ ਰਾਰੇ ਨੂੰ ਸਿਆਰੀ ਹੈ, ਇਹ ਸਿਆਰੀ ਬੋਲੀ ਨਹੀਂ ਜਾਂਦੀ, ਅਰਥਾਂ ਵਾਸਤੇ ਹੈ। ਗੁਰੂ ਨੇ ਮੈਨੂੰ ਮੇਰੀ ਵੀਕਨੈਸ ਕਮਜ਼ੋਰੀ ਦੱਸ ਦਿੱਤੀ। ਕੀ ਦੱਸਿਆ, ਜਿੱਤ ਮਿਰਗ ਪੜਤ ਹੈ ਚੋਰੀ, ਉਹ ਮੋਰੀ ਜਿਹਦੇ ਰਾਹੀਂ ਇਹ ਵਿਸ਼ੇ ਵਿਕਾਰ, ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪ੍ਰਵੇਸ਼ ਕਰਦੇ, ਅਤੇ ਇਹਨਾਂ ਦੇ ਪ੍ਰਵੇਸ਼ ਕਰਨ ਨਾਲ ਕੀ ਹੁੰਦਾ, ਇਹ ਸਭ ਕੁਝ ਲੁੱਟ ਕੇ ਲੈ ਜਾਂਦੇ। ਨਿਤਨੇਮ ਕੀਤਾ ਵੀ ਲੁੱਟਿਆ ਜਾਂਦਾ ਹੈ, ਬਾਣੀ ਪੜ੍ਹੀ ਦਾ ਵੀ ਪ੍ਰਭਾਵ ਖਤਮ ਹੋ ਜਾਂਦਾ, ਕਿਉਂਕਿ ਅੰਦਰ ਜ਼ੋਰ ਪਾ ਲੈ ਭਾਈ, ਉਹ ਮੋਰੀ ਤੇ ਬੰਦ ਕਰਨੀ ਪਵੇਗੀ। ਹਾਂ, ਪਹਿਲਾਂ ਸਾਨੂੰ ਪਤਾ ਲੱਗਣਾ ਚਾਹੀਦਾ ਮੋਰੀ ਹੈ ਕਿੱਥੇ। ਦੇਖੋ, ਤੁਸੀਂ ਬਹੁਤੇ ਸੱਜਣ ਜ਼ਿਮੀਂਦਾਰੇ ਨਾਲ ਸੰਬੰਧ ਰੱਖਦੇ ਹੋ, ਆਪਣੀ ਫਸਲ ਨੂੰ ਬਚਾਉਣ ਲਈ ਤੁਸੀਂ ਵਾੜ ਲਾਉਂਦੇ ਹੋ, ਜੇ ਵਾੜ ਲਾਉਣ ਦੇ ਬਾਵਜੂਦ ਵੀ ਕਿਧਰੋਂ ਕੋਈ ਅਵਾਰਾ ਪਸ਼ੂ ਵੜ ਜਾਏ, ਫਿਰ ਤੁਸੀਂ ਬੜੇ ਚਿੰਤਤ ਹੋ ਜਾਂਦੇ, ਫਿਰ ਤੁਸੀਂ ਸਾਰੀ ਵਾੜ ਦੇ ਆਲੇ ਦੁਆਲੇ ਚੱਕਰ ਕੱਟਦੇ ਹੋ, ਫਿਰ ਉਹਨੂੰ ਚੰਗੀ ਤਰ੍ਹਾਂ ਘੋਖਦੇ ਹੋ, ਵੇਖਦੇ ਹੋ ਵੀ ਕਿੱਥੇ ਖੱਪਾ ਹੈ, ਜਿੱਥੋਂ ਖੱਪਾ ਨਜ਼ਰ ਆਵੇ ਉੱਥੇ ਇੱਕ ਹੋਰ ਮੋੜਾ ਵੱਢ ਕੇ ਰੱਖ ਦੇਈਦਾ ਵੀ ਇੱਥੋਂ ਨਾ ਵੱਢ ਲਓ। ਗੱਲ ਤਾਂ ਇੰਨੀ ਹੈ, ਪਾਤਸ਼ਾਹ ਨੇ ਕਿਹਾ ਕਿ ਸਾਡੀਆਂ ਸਾਰੀਆਂ ਚਿੰਤਾਵਾਂ ਦਾ ਕਾਰਨ ਇੱਕੋ ਇੱਕ ਹੈ, ਜਿਸ ਸਰੀਰ ਦੇ ਅੰਦਰੋਂ, ਜਿਸ ਮਨ ਦੇ ਅੰਦਰੋਂ ਪਰਮਾਤਮਾ ਦੀ ਸਿਰਫ ਸਲਾਹ ਵਾਲੀ ਬਾਣੀ ਭੁੱਲ ਜਾਏਗੀ, ਉਹ ਫਿਰ ਪੱਕਾ ਰੋਗੀ ਜਿਵੇਂ ਕੋਹੜੀ ਹਰ ਵੇਲੇ ਵਿਲਕਦਾ ਐਵੇਂ ਵਿਲਕਦਾ ਰਹੇ। ਹੁਣ ਇਹ ਗੱਲ ਆਪਾਂ ਨੇ ਧਿਆਨ ਨਾਲ ਪੱਲੇ ਬੰਨ ਲੈਣੀ, ਫਿਰ ਇੱਕ ਵਾਰੀ ਯਾਦ ਕਰ ਲਓ, ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ। ਕਿਉਂਕਿ ਤਨ ਦੇ ਨੰਨੇ ਨੂੰ ਸਿਆਰੀ ਹੈ, ਇਹ ਬੋਲੀ ਨਹੀਂ ਜਾਂਦੀ, ਕੋਈ ਵੀ ਪਾਠ ਕਰਨ ਵਾਲਾ ਪ੍ਰੇਮੀ ਬੋਲ ਨਹੀਂ ਸਕਦਾ, ਜੇ ਬੋਲੇਗਾ ਤੇ ਉਹ ਸ਼ੁੱਧ ਹੋ ਜਾਏਗਾ, ਤਨੇ ਕਹੇਗਾ। ਜਿਸ ਸਰੀਰ ਵਿੱਚੋਂ ਪਰਮਾਤਮਾ ਦੀ ਸਿਲਸਿਲਾ ਵਾਲੀ ਬਾਣੀ ਭੁੱਲ ਜਾਏਗੀ, ਫਿਰ ਉਹਦੀ ਹਾਲਤ ਇਹ ਹੈ, ਜਿਉਂ ਪੱਕਾ ਰੋਗੀ ਵਿਲ ਲਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਆਓ ਹੁਣ ਮਹਾਰਾਜ ਕਹਿੰਦੇ, ਦੇਖੋ ਜੇ ਬਾਣੀ ਭੁੱਲ ਗਏ ਫਿਰ ਤਾਂ ਹਾਲਤ ਇਹ ਹੋਵੇਗੀ, ਜੀਉ ਤਪਤ ਹੈ ਬਾਰੋ ਬਾਰ, ਇਹ ਸਾਡਾ ਜੀ, ਇਹ ਸਾਡਾ ਅੰਦਰਲਾ, ਇਹਨੂੰ ਹਿਰਦਾ ਕਹੋ, ਮਨ ਕਹੋ, ਤਪੇ ਬਾਰ ਬਾਰ ਤਪੇ, ਇਹਨੂੰ ਕੋਈ ਸ਼ਾਂਤ ਨਹੀਂ ਜੇ ਕਰ ਸਕਦਾ, ਇਹਨੂੰ ਸ਼ਾਂਤ ਕਰ ਸਕਦੀ ਬਾਣੀ। ਇਸ ਲਈ ਪਾਤਸ਼ਾਹ ਸਾਨੂੰ ਹੁਕਮ ਕਰਦੇ ਨੇ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਭਾਈ ਹੱਥ ਜੋੜ ਕੇ ਬੇਨਤੀ, ਜਿਹੜੇ ਬਾਣੀ ਨਹੀਂ ਪੜ੍ਹਦੇ ਪੜ੍ਹਿਆ ਕਰੋ। ਮੇਰੇ ਪਾਸ ਇੱਕ ਦੰਪਤੀ ਆਈ ਹੈ ਤੇ ਉਹ ਸਹਿਜਧਾਰੀ ਸਨ, ਗੁਪਤਾ ਪਰਿਵਾਰ ਵਿੱਚੋਂ ਸਨ। ਕਹਿਣ ਲੱਗੇ, ਬਾਪੂ ਜੀ ਅਸੀਂ ਬਾਣੀ ਤੇ ਪੜ੍ਹਦੇ ਹਾਂ ਪਰ ਸਾਨੂੰ ਉਹਨਾਂ ਰਸ ਨਹੀਂ ਆਉਂਦਾ, ਸਾਡੀ ਮਜਬੂਰੀ, ਅਸੀਂ ਹਿੰਦੀ ਵਿੱਚ ਬਾਣੀ ਪੜ੍ਹਦੇ। ਮੈਂ ਕਿਹਾ ਇਹ ਵੀ ਇੱਕ ਕਾਰਨ ਹੈ, ਬਾਣੀ ਨੂੰ ਪੜ੍ਹਨ ਵਾਸਤੇ ਗੁਰਮੁਖੀ ਅੱਖਰ ਜਾਣਨੇ ਬਹੁਤ ਜ਼ਰੂਰੀ ਨੇ। ਕਹਿਣ ਲੱਗੇ ਸਾਨੂੰ ਗੁਰਮੁਖੀ ਆਉਂਦੀ ਨਹੀਂ। ਮੈਂ ਕਿਹਾ ਸਿੱਖਣਾ ਚਾਹੁੰਦੇ ਹੋ? ਕਹਿੰਦੇ ਹਾਂ। ਮੈਂ ਕਿਹਾ ਲਿਆਓ ਦੋ ਕਾਪੀਆਂ। ਦੋਵੇਂ ਪਤੀ ਪਤਨੀ ਪੜ੍ਹੇ ਲਿਖੇ ਸਨ। ਮੈਂ ਉਹਨਾਂ ਨੂੰ 35 ਅੱਖਰ ਲਿਖ ਦਿੱਤੇ। ਮੈਂ ਕਿਹਾ ਉੱਥੇ ਬੈਠ ਕੇ ਲਿਖੋ, ਮੈਂ ਇੱਕ ਘੰਟਾ ਆਰਾਮ ਕਰਾਂਗਾ, ਫਿਰ ਦੇਖਾਂਗਾ। ਇਹ ਮੇਰੇ ਗੁਰੂ ਦੀ ਪ੍ਰਤੱਖ ਕਿਰਪਾ ਹੈ। ਅੱਜ ਉਹ ਦੋਵੇਂ ਦੰਪਤੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗੁਰਮੁਖੀ ਅੱਖਰਾਂ ਵਿੱਚ ਕਰ ਰਹੇ, ਔਰ ਹੁਣ ਉਹ ਨੇੜੇ ਪਾਠੀ ਨਹੀਂ ਰਹੇ, ਵਿਆਖਿਆਕਾਰ ਬਣ ਗਏ ਨੇ। ਆਹ ਜੇ ਕਰਾਮਾਤ, ਬਾਣੀ ਨਾਲ ਜੁੜ ਕੇ ਇਹ ਦਾਤ ਪ੍ਰਾਪਤ ਹੁੰਦੀ ਹੈ। ਅਤੇ ਜੇ ਬਾਬਾ ਨਾਨਕ ਜੀ ਨੂੰ ਪੁੱਛ ਲਓ, ਉਹ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਆਖਿਆ ਜਿਸ ਉੱਤੇ ਮਿਹਰਬਾਨ ਹੋ ਜਾਏ ਉਹਨੂੰ ਆਪਣੀ ਸਿਵ ਸਲਾਹ ਦੀ ਦਾਤ ਬਖਸ਼ਣ। ਨਾ ਮੇਰੇ ਗੁਰੂ ਨੇ ਕਿਹਾ ਸੋਹਣੇ ਮਕਾਨ ਵਿੱਚ ਨਾ ਰਹੋ, ਨਾ ਮੇਰੇ ਗੁਰੂ ਨੇ ਕਿਹਾ ਸੋਹਣੇ ਕੱਪੜੇ ਨਾ ਪਾਓ, ਪਰ ਇਹੋ ਜਿਹੇ ਭੜਕੀਲੇ ਕੱਪੜੇ ਨਾ ਪਾਓ ਜਿਹੜੇ ਭੜਕੀਲੇ ਕੱਪੜੇ ਪਾ ਕੇ ਆਪਣਾ ਵੀ ਮਨ ਭਟਕ ਜਾਏ ਅਤੇ ਦੂਜਿਆਂ ਦਾ ਵੀ ਭਟਕ ਜਾਏ। ਭਾਈ ਗੁਰੂ ਘਰ ਵਿੱਚ ਸਾਦੇ ਕੱਪੜੇ ਪਾ ਕੇ ਆਇਆ ਕਰੋ, ਇਹ ਭੜਕੀਲੇ ਕੱਪੜੇ ਪਾ ਕੇ ਗੁਰੂ ਘਰ ਵਿੱਚ ਨਹੀਂ ਆਉਣਾ ਚਾਹੀਦਾ। ਗੱਲ ਕੀ, ਗੁਰੂ ਪਾਤਸ਼ਾਹ ਨੇ ਸਾਨੂੰ ਕਾਰਨ ਦੱਸ ਦਿੱਤਾ। ਜਿਹੜੇ ਬੰਦੇ ਸੋਹਣੇ ਕੱਪੜੇ ਪਾਓ, ਮਹਾਰਾਜ ਰੋਜ਼ ਕਹਿੰਦੇ ਨੇ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ, ਰੇਸ਼ਮੀ ਕੱਪੜੇ ਪਾਉਂਦਾ ਹੈ, ਸੋਹਣੇ ਕੱਪੜੇ ਪਾਉਂਦਾ, ਫਿਰ ਉਹਨੂੰ ਭੁੱਲ ਕੇ ਹੋਰ ਕਿੱਥੇ ਜਾਏਗਾ। ਜੇ ਪ੍ਰਸਾਦ ਬਸੈ ਸੁਖ ਮੰਦਰ, ਕਿਸੇ ਤੇ ਆਏ ਸਦਾ ਮਨ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪੈਰ ਸਿਮਰੋ ਤਿਸ ਰਸ। ਲੋ, ਗੁਰੂ ਨੇ ਕਾਰਨ ਵੀ ਦੱਸ ਦਿੱਤਾ, ਉਹਦਾ ਇਲਾਜ ਵੀ ਦੱਸਿਆ। ਆਖਿਆ ਜਿਹੜੇ ਲੋਕ ਤਪ ਰਹੇ ਨੇ, ਜਿਹੜੇ ਲੋਕ ਵਿਲਕ ਰਹੇ ਨੇ, ਜਦੋਂ ਜਦੋਂ ਪੁੱਛੋ ਹਰ ਵੇਲੇ ਵਿਲਕਦੇ ਹੀ ਰਹਿੰਦੇ ਨੇ, ਸਭ ਕੁਝ ਹੁੰਦਿਆਂ ਸੰਦਿਆਂ ਵੀ ਵਿਲਕਦੇ ਨੇ। ਫਿਰ ਮਹਾਰਾਜ ਨੇ ਬੜੇ ਬੜੇ ਸੌਖੇ ਜੁਗਤੀਆਂ ਵੀ ਦੱਸੀਆਂ ਨੇ। 52 ਅੱਖਰੀ ਕਦੇ ਪੜ੍ਹੋ, ਉਹਦੇ 'ਚ ਮਹਾਰਾਜ ਕਹਿੰਦੇ ਨੇ ਝੱਜਾ ਚੂਰਨ ਮਿਟੈ ਤੁਮਾਰੋ, ਝੱਜਾ ਚੂਰਨ ਮਿਟੈ ਤੁਮਾਰੋ, ਝੱਜਾ। ਝੱਜੇ ਤੇ ਥੋੜ੍ਹਾ ਜਿਹਾ ਰੁਕ ਜਾਣਾ, ਝੱਜੇ ਅੱਖਰ ਦੁਆਰਾ ਮਹਾਰਾਜ ਸਿੱਖਿਆ ਦਿੰਦੇ ਨੇ, ਇਹ ਤੁਹਾਡਾ ਚੂਰਨਾ, ਇਹ ਤੁਹਾਡਾ ਮੇਰਾ ਤਪਣਾ ਮੁੱਕ ਜਾਏਗਾ। ਕਦੋਂ? ਰਾਮ ਨਾਮ ਸਿਓ ਕਰ ਵਿਵਹਾਰੋ, ਰਾਮ ਨਾਮ ਸਿਓ ਕਰ ਵਿਵਹਾਰੋ। ਬਾਣੀ ਬਹੁਤ ਸੌਖੀ ਹੈ, ਜਿਉਂ ਜਿਉਂ ਪੜ੍ਹੀ ਜਾਓਗੇ ਪ੍ਰੇਮ ਨਾਲ ਕਪਾਟ ਖੁੱਲਦੇ ਜਾਣਗੇ। ਪਰ ਨਾਲ ਹੀ ਆਖਿਆ ਚੂਰਤ ਚੂਰਤ ਸਾਕਤ ਮੂਆ, ਚੂਰਤ ਚੂਰਤ ਸਾਕਤ ਮੂਆ। ਸਾਕਟ ਕੌਣ ਹੈ? ਜਿਹੜਾ ਰੱਬ ਤੋਂ ਟੁੱਟਿਆ ਹੋਇਆ। ਸਾਕਟ ਕੌਣ ਹੈ? ਜਿਹੜਾ ਰੱਬ ਦੀਆਂ ਦਿੱਤੀਆਂ ਦਾਤਾਂ ਲੈ ਕੇ ਸ਼ੁਕਰਾਨਾ ਨਹੀਂ ਕਰਦਾ। ਮੈਂ ਤੇ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ, ਮਹਾਰਾਜ ਇਹ ਬਾਣੀ ਵਿੱਚ ਮਨਮੁੱਖ ਅੱਖਰ ਬੜਾ ਹੁੰਦਾ, ਸਾਨੂੰ ਕਿਵੇਂ ਪਤਾ ਲੱਗੇ ਵੀ ਅਸੀਂ ਮਨਮੁੱਖ ਹੋਣ ਤੋਂ ਬਚ ਜਾਈਏ? ਕਹਿੰਦੇ ਆਓ ਮੈਂ ਦੱਸ ਦਿੰਦਾ। ਗੁਰੂ ਅੰਗਦ ਦੇਵ ਜੀ ਨੇ ਇੱਕ ਪੰਗਤੀ ਵਿੱਚ ਹੀ ਦੱਸ ਦਿੱਤਾ। ਆਖਿਆ ਜਿਹੜਾ ਬੰਦਾ ਦਿੰਦੇ ਥਾਵੋਂ ਦਿੱਤਾ ਚੰਗਾ, ਦਿੰਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ, ਮਨਮੁਖ ਐਸਾ ਜਾਣੀਏ, ਜਿਹੜਾ ਬੰਦਾ ਦੇਣ ਵਾਲੇ ਨਾਲੋਂ ਦਿੱਤੀਆਂ ਚੀਜ਼ਾਂ ਨੂੰ ਚੰਗਾ ਸਮਝਦਾ ਉਹ ਮਨਮੁੱਖ ਹੈ। ਲਓ, ਕਿਤੇ ਦੂਰ ਜਾਣ ਦੀ ਲੋੜ ਨਹੀਂ, ਇੱਥੇ ਗੁਰੂ ਨੇ ਸਾਰੇ ਮਸਲੇ ਹੱਲ ਕਰ, ਆਪਣੇ ਆਪਣੇ ਅੰਦਰ ਝਾਤ ਮਾਰੋ, ਰਹੋ ਸੋਹਣੇ ਮਕਾਨ ਵਿੱਚ, ਰਹੋ ਪਰਿਵਾਰ ਵਿੱਚ, ਪਰ ਉਸ ਵਾਹਿਗੁਰੂ ਦਾ ਸ਼ੁਕਰ ਕਰੋ। ਜੇ ਨਹੀਂ ਕਰਾਂਗੇ ਫਿਰ ਕੀ ਹੋਵੇਗਾ? ਜੀਓ ਤਪਤ ਹੈ ਬਾਰੋ ਬਾਰ, ਫਿਰ ਹਰ ਵੇਲੇ ਤਪਦੇ ਰਹਾਂ, ਹਰ ਵੇਲੇ ਚਿੰਤਾ ਵਿੱਚ ਰਹਾਂ। ਅੱਜ ਬਹੁਤੀ ਮਨੁੱਖਤਾ ਦੀ ਅਵਸਥਾ ਇਹੀ ਬਣੀ ਹੋਈ, ਜਿਹਨੂੰ ਪੁੱਛੋ ਪਾਤਸ਼ਾਹ ਤੇ ਕਹਿੰਦੇ ਭਾਈ ਜੇ ਤੁਸੀਂ ਇਸ ਚੂਰਨ ਤੋਂ, ਇਸ ਤਪਸ਼ ਤੋਂ ਬਚਣਾ ਚਾਹੁੰਦੇ ਹੋ, ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਆ ਜਾਓ, ਫਿਰ ਪੜ੍ਹੋ ਜੀ।
ਤਪ ਤਪ ਖਪੈ ਬਹੁਤ ਬੇਕਾਰ,
ਬਸ ਜਿਹੜਾ ਸ਼ੁਕਰਾਨਾ ਕਰਨ ਤੋਂ ਟੁੱਟ ਜਾਏਗਾ, ਜਿਹੜਾ ਵਾਹਿਗੁਰੂ ਦਾ ਧੰਨਵਾਦ ਕਰਨ ਤੋਂ ਭੁੱਲ ਜਾਏਗਾ, ਉਹ ਫਿਰ ਤਪ ਤਪ ਖਪੈ, ਬਹੁਤ ਖੱਜਲ ਹੋਵੇ, ਬਹੁਤ ਬੇਕਾਰ, ਉਹਨੂੰ ਬੇਕਾਰ ਚੰਬੜ ਜਾਣਗੇ, ਉਹ ਹੰਕਾਰੀ ਹੋ ਜਾਏਗਾ। ਮੈਂ ਤੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਮਹਾਰਾਜ ਤੁਸੀਂ ਇੰਨੇ ਸ਼ਾਂਤ ਚਿੱਤ ਕਿਉਂ ਹੋ, ਕਿਵੇਂ ਹੋ, ਸਾਨੂੰ ਵੀ ਸਮਝਾਓ। ਕਹਿੰਦੇ ਆਓ ਮੈਂ ਦੱਸਦਾ। ਮੈਂ ਤੇ ਬਈ ਇੱਕ ਜੁਗਤੀ ਵਰਤੀ ਗੁਰੂ ਦੇ ਦੱਸੇ ਅਨੁਸਾਰ, ਪੰਚ ਮਨਾਏ ਪੰਚ ਰਸਾਏ, ਪੰਚ ਮਨਾਏ ਪੰਚ ਰਸਾਏ, ਪੰਚ ਵਸਾਏ ਪੰਚ ਗਵਾਏ, ਪੰਚ ਵਸਾਏ ਪੰਚ ਗਵਾਏ, ਜੀ ਤੁਹਾਡਾ ਵੀ ਕਰੇਗਾ, ਜੀ ਮੇਰਾ ਵੀ ਕਰੇਗਾ, ਮੈਂ ਵੀ ਸੁਖੀ ਹੋ ਜਾਵਾਂ, ਮੇਰੀ ਵੀ ਤਪਸ਼ ਮੁੱਕ ਜਾਏ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਪੰਜਾਂ ਨੂੰ ਮਨਾਇਆ ਹੈ, ਸੱਤ ਸੰਤੋਖ ਦਇਆ ਧਰਮ ਧੀਰਜ ਨੂੰ ਮਨਾ ਲਿਆ, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਰਸਾ ਲਿਆ, ਪੰਜਾਂ ਨੂੰ ਆਪਣੇ ਅੰਦਰ ਵਸਾ ਲਿਆ, ਪੰਜਾਂ ਨੂੰ ਗਵਾ ਲਿਆ। ਇਨ ਬੇਦਨ ਨਗਰ ਬੁੱਠਾ ਮੇਰੇ ਭਾਈ, ਇਨ ਬੇਦਨ ਨਗਰ ਬੁੱਠਾ ਮੇਰੇ ਭਾਈ, ਆਹ ਜਿਹੜੀ ਗੁਰੂ ਦੀ ਸੰਗਤ ਹੈ ਨਾ, ਇਹੀ ਸਭ ਤੋਂ ਉੱਤਮ ਤਰੀਕਾ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ। ਜਦੋਂ ਪਰਮੇਸ਼ੁਰ ਨਾਲ ਲਿਵ ਲੱਗ ਗਈ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ, ਫਿਰ ਇਹ ਬੇਕਾਰ ਵੀ ਮੁੱਕ ਜਾਣਗੇ, ਇਹ ਤਪਣਾ ਵੀ ਮੁੱਕ ਜਾਏਗਾ, ਖਪਣਾ ਵੀ ਮੁੱਕ ਜਾਏਗਾ।
ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ।
ਦੇਖੋ ਗੁਰੂ ਨੇ ਤੇ ਬੜੀ ਕਿਰਪਾ ਕੀਤੀ, ਪਰ ਅਸੀਂ ਆਪਣੀਆਂ ਆਦਤਾਂ ਤੋਂ ਮਜਬੂਰ ਹਾਂ, ਅਸੀਂ ਇਹਨਾਂ ਜੀ ਆਹ ਵੀ ਕਰ ਲੈਂਦੇ ਹਾਂ, ਆਹ ਵੀ ਕਰ ਲੈਂਦੇ, ਆਹ ਵੀ ਕਰ ਲੈਂਦੇ, ਆਹ ਵੀ ਕਰ ਲੈਂਦੇ, ਨਿਤਨੇਮ ਵੀ ਕਰ ਲੈਂਦੇ ਹਾਂ, ਸਵੇਰੇ ਵੀ ਉੱਠ ਖਲਾਉਂਦੇ ਹਾਂ, ਰਾਤੀ ਬੋਤਲ ਵੀ ਪੀ ਲੈਂਦੇ ਹਾਂ, ਬਰਾਬਰ ਕੰਮ ਹੋ ਰਿਹਾ। ਗੁਰੂ ਜੀ ਕੀ ਕਹਿ ਰਹੇ ਨੇ? ਕਿਸੇ ਉਰਦੂ ਦੇ ਵਿਦਵਾਨ ਨੇ ਕਿਹਾ, ਰਾਹ ਕਹੀਂ ਰਾਹੀ ਕਹੀਂ ਰਹਿਬਰ ਕਹੀਂ, ਯੂੰ ਵੀ ਭਲਾ ਰਾਹ ਤੈਅ ਹੋਇਆ ਹੈ, ਕਹੀਂ ਰਾਹ ਹੋਰ ਹੈ, ਰਾਹੀ ਕਿਸੇ ਹੋਰ ਪਾਸੇ ਤੁਰਿਆ ਜਾਂਦਾ, ਰਹਿਬਰ ਕੁਝ ਹੋਰ ਦੱਸ ਰਿਹਾ। ਗੁਰੂ ਬਾਬੇ ਦਾ ਫੈਸਲਾ ਯਾਦ ਰੱਖੋ, ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ, ਜਿਉਂ ਪੱਕਾ ਰੋਗੀ ਵਿਲ ਲਾਏ, ਗੁਰੂ ਦਾ ਕੰਮ ਹੈ ਦੱਸਣਾ, ਗੁਰੂ ਦਾ ਕੰਮ ਹੈ ਉਹਦਾ ਇਲਾਜ ਕਰਨਾ, ਹੁਣ ਸਾਡਾ ਕੰਮ ਹੈ ਉਹਦੇ 'ਤੇ ਵਿਸ਼ਵਾਸ ਕਰਨਾ, ਉਹਦੇ 'ਤੇ ਅਮਲ ਕਰਨਾ। ਅਸੀਂ ਅੱਜ ਆਪਣੀਆਂ ਉਕਤੀਆਂ ਚੁਕਤੀਆਂ ਕਿੰਤੂ ਪਰੰਤੂ ਅਗਾਂਹ ਤੋਂ ਅਗਾਂਹ ਕਰੀ ਤੁਰੇ ਜਾਂਦੇ ਹਾਂ, ਕਰਦੇ ਕੁਝ ਵੀ ਨਹੀਂ। ਸਾਡੀ ਹਾਲਤ ਉਹ ਬਣ ਗਈ, ਉੱਠ ਨਾ ਸਕਾਂ ਫਿਟੇ ਮੂੰਹ ਗੋਡਿਆਂ ਦਾ, ਨੱਚ ਨਾ ਜਾਣੇ ਬੇੜਾ ਬਿੰਗਾ, ਹੋਰ ਕਿਸੇ ਨੂੰ ਨਹੀਂ, ਫਿਰ ਰੱਬ ਨੂੰ ਹੀ ਦੋਸ਼ ਦੇਈ ਜਾਂਦੇ। ਮਾਰੇ ਕਹਿੰਦੇ ਬਿਲਕੁਲ ਰੱਬ ਨੂੰ ਦੋਸ਼ ਨਾ ਦਿਆ ਕਰੋ, ਰੱਬ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰੋ। ਦੱਦਾ ਦੋਸ਼ ਨਾ ਦੇਊ ਕਿੱਸੈ, ਦੱਦਾ ਦੋਸ਼ ਨਾ ਦੇਊ ਕਿੱਸੈ, ਦੋਸ਼ दोष करम्मा अपने आ दोष करम्मा अपने आ जो मैं किया सो मैं पाया जो मैं किया सो मैं पाया दोष न दीजै अवर जना दोष न दीजै अवर जना मैं किसी महापुरख का लैक्चर सुन रहा सी उन्हें बड़े सौखे तरीके ना समझाया आंदे जदों बंदा बच्चा हुंदा है ना उदों हुंदा है जोगी जुड़िया होया असी भी कहने जी रब का रूप है क्यों उहदे विच कोई विकार नहीं हुंदा फिर थोड़ा जा वड्डा हो जांदा फिर बन जांदा भोगी खाण पीण पहनण विच लग जांदा फिर अग्गा पिछा नहीं वेखदा फिर बन जांदा रोगी फिर रोगी बन के उठिया नहीं जांदा तुरिया नहीं जांदा फिर जदों दूजियां नूं छाला मारदियां वेखदा कहिंदा कदे असीं वी करदे सां हुण सोगी बन गया पहले सी जोगी फिर बनिया भोगी फिर बनिया रोगी फिर बनिया सोगी हुण आंदा मैं जोगी बन जाऊं बन सकदा कोई ऐसी गल नहीं पर गुरदेव दी जुगती समझनी पवेगी
बहुता बोलन चखण होए
हां बहुतियां गिले गुजारियां करनियां हर वेले रब नूं गुरु नूं बहुते तां ही कहिणा साडे जी कृपा नहीं होई जे पुछो अमृत पान कर लिया नहीं जी लै फिर दसो किवें कम जे पुछो अमृत वेले उठदा है उह ते बड़ा मुश्किल है जी नितने सानू गुरमुखी नहीं आती जी हुजता करी क्या केड़ा काम है जिहड़ा नहीं आ सकता मेरे बुजुर्ग पिता जी कहिंदे सी हिम्मत करे इंसान तो क्या हो नहीं सकता ऐसा कौन सा मसला है जो हल हो नहीं सकता पंज अखर गुरमुखी दे सिखो गुरमुखी सिखे पाठ करो बाणी नाल जुड़ो एवें गिले गुजारियां ना करो जे गिले गुजारियां करोगे सवाए चख मारन तो होर कख पले नहीं पैण बहुता बोलण चखण होए विण बोले जाने सब सोए साडे बिना कुछ कहे तो उन्हूं सब पता है वो सब जानदा इसने की कीता है इहदे नाल किवें भुगतना सब उन्हूं सब पता है एवें गिले गुजारियां ना करो मेरा सतगुरु रोकदा है जिहड़ा कम करन वाला वो करो हाँ जी
विण बोले जाण सब सोए
साडे तुहाडे बोलण तो बिना ही वो सब कुछ जानदा है
रहाओ जिन कन कीते अखी नाक
थोड़ा जा जिनू नखेड़ दे जिन ये साडा ध्यान मंगदा है खास करके जिन जिन दे नन्ने नूं भी सहारी है जिस परमात्मा ने सानू कन दिते ने अखां दित्तियां ने नक दिता है हर चीज गुरुदेव ते कहते ने रमैया के गुण चेत परानी कमन मूल ते कमन दृष्टानी जिन तू साज सवार सिंगारिया गर्भ अग्न में जिने जिन दा मतलब जिस परमात्मा ने कन कीते हन अखां दित्तियां हन नक ये सारा साडा सुंदर शरीर बनाया है
छिन जेवा दिती बोले तात
जिसने सानू जीवा दिती है जिदे नाल असी तुरत बोलदे हां अगले नूं जवाब देने हां एक दियां चार गल्लां सुना देने हां नैले ते दहला ठोक देने ये जबान भी उसे ने दिती है भाई ये याद रखो बस उहदा शुकराना करोगे फिर अगे होर समझाउंदे हन
जिन मन राखिया अग्नि पाए
जिस परमात्मा ने साडे शरीर विच अग्नि देखो ना जदों ओ जोत ओ निग ओ खून दा सर्कुलेशन बंद हो जाए फिर शरीर की हो जांदा है ठंडा ठार हो जांदा ये जिहड़ी अंदर निग पैदा कीता है ये भी उस परमात्मा ने कीता है जिन मन रखिया अग्नि पाए और वाजै पवन आखे सब जाए। अंदरों बोलता है शब्द, सब दे कन्ना तक सुनाई दे रहे। बस आ गल्लां बड़ियां बरीक ने, सूक्ष्म ने, जिसने इन्हां वल ध्यान दे लिया उहदा हाथ जुड़ जाएगा। वह तो फिर कहेगा वाहगुरु मैं तेरा दर छड के हुण नहीं किधरे जाना, तेरे वर्गा कित्थों मिलेगा, तेरे वर्गा समर्थ कौन है जिन्हें आ सब कुछ दिता। सारी बाणी सानू यही प्यार प्रेर रही है कि निर्गुण यार एआनिया, निर्गुण यार एआनिया। सो प्रभ सदा समाल, सो प्रभ सदा समाल। अख्या उस मालक नूं सदा चेते कर। हे निर्गुणी आरे जीव, हे अजाने जीव, सो प्रभ सदा समा। केड़ा प्रभु? जिन किया तिस चीत रख, जिन किया तिस चीत रख। नानक निबही नाल, नानक निबही नाल। हुण इस दो नंबर पद विच महाराज ने सानू उस परमेश्वर दे नाल ऐन रूबरू कर दिता। फिर भी कोई इनकार करे? आख्या जिन कन कीते अखी नाक, जिन जेवा दित्ती बोले तात, जिन मन राख्या अग्नि पाए, वाजे पवन आखे सब जाए। हुण कम बिगड़िया कित्थों है वो भी सुन लो।
जीता मोह प्रीत स्वाद, सबा कालख दागा दाग।
बस ये जिन्ना ज्यादा मोह, तुसी आखोगे मोह तुसी छड़ दिता, नहीं छड़न दी लोड़ नहीं, परिवार छड़ के जंगल जान दी लोड़ नहीं। महाराज कलगियां वाले पातशाह ते कहंदे ने की करया करो, रे मन ऐसो कर सन्यासा, बन से सदन सभै कर समझो, मन ही माहे उदासा। ये समझण दी लोड़ है कि जिन्हां नाल मैं मोह पाया होया कि ये मेरे नाल निभणगे। बस जिन्हू समझ आ गई वो जाग पाएगा, जिन्हू समझ आ गई वो कहना ठीक मैं अपनी ड्यूटी से करांगा, पर मैं तुहाडे आखे लग के तुहाडे वास्ते ठगियां नहीं मारांगा। क्योंकि बाणी कहती है हे मना संभल के चल, मन मेरे भूले कपट न कीजै, मन मेरे भूले कपट न कीजै। अंतन बेरा तेरे जी पै लीजै, अंतन बेरा तेरे जी पै लीजै। असलियत दस दिती, छिन छिन तन छीजै, जरा जनावै तब तेरी ओक कोई, पानियो ना पावै कहत कबीर कोई नहीं तेरा, हिरदे राम की ना जपै सवे। आख्या जेता मोह प्रीत स्वाद, अज असी चस्कियां विच पए होए, अज असी झूठी प्रीत विच फसे होए। बस फसांगे ते नतीजा की निकलेगा? सभा कालख दागा दाग, फिर कालख लग जाएगी, फिर जिनी कालख वधेरे लग जाएगी उन्हें दाग ज्यादा पैणगे, फिर उन्हें ही औखे होना पवेगा।
दाग दोस मोहे चलिया लाए, दरगह बैसण नाही जाए।
जान दी लोड़ है दाग दोष मोह चलिया लाए। ये पाठ करना मोह, ये जी हाय नू सहारी है मूह उत्ते, ये जिन्ने बिरसी दाग दोष। मैं एक बुजुर्ग नू पुछया जी तुहाडे गोडे ऐं क्यों उतरदे? आंदे ज्ञानी जी की दसी है, जवानी बड़े शिकार खेडदे रहे हैं ते शिकार दे मगर भजदे बड़े, वो गोडे हुण निकल गए ने बाहर। ਇਤਨਾ ਹੀ ਅਸੀਂ ਕਈ ਕਰਤੂਤਾਂ ਕੀਤੀਆਂ ਨੇ, ਕਈ ਕੰਮ ਕੀਤੇ ਨੇ, ਉਹਦੀ ਸਜ਼ਾ ਹੁਣ ਭੁਗਤ ਰਹੇ ਹਾਂ। ਦਾਗ ਦੋਸ਼ ਮੋਹ ਚੱਲਿਆ ਲਾਏ, ਮੂੰਹ ਤੇ ਦਾਗ ਲੱਗੇ, ਹੁਣ ਮੂੰਹ ਤੇ ਉਹ ਜਿਹੜੀਆਂ ਕੀਤੀਆਂ ਹੋਈਆਂ ਕਰਤੂਤਾਂ ਨੇ ਉਹ ਪ੍ਰਗਟ ਹੋ ਗਈਆਂ। ਫਿਰ ਵਾਹਿਗੁਰੂ ਜੀ ਦਰਗਾਹ ਵੱਲ ਤੁਰ ਪਏ, ਦਰਗਾਹ ਜਾਏ, ਇੱਥੇ ਦੱਦਾ ਰਾਰਾ ਗੱਗਾ ਹਾਹਾ ਚਾਰੇ ਮੁਕਦੇ ਹਨ, ਇਹਦਾ ਉਚਾਰਨ ਦਰਗਾਹ ਪਰ ਪੱਕ ਗਿਆ ਦਰਗਾਹ। ਦਾਗ ਦੋਸ਼ ਮੋਹ ਚੱਲਿਆ ਲਾਏ, ਫਿਰ ਦਰਗਾਹ ਬੈਸਣ ਨਾਹੀਂ ਜਾਏ। ਵਾਹਿਗੁਰੂ ਦੀ ਦਰਗਾਹ ਵਿੱਚ ਬਹਿਣਾ ਨਹੀਂ ਮਿਲੇਗਾ, ਉੱਥੇ ਆਦਰ ਨਹੀਂ ਮਿਲੇਗਾ, ਉੱਥੇ ਸਤਿਕਾਰ ਨਹੀਂ ਮਿਲੇਗਾ। ਜਿਵੇਂ ਕੋਈ ਬੰਦਾ ਗਲਤ ਕੰਮ ਕਰਕੇ ਥਾਣੇ ਜਾਂਦਾ, ਉਹਨੂੰ ਤਾਂ ਫਿਰ ਕੀ ਕਿਹਾ ਜਾਂਦਾ, ਓਏ ਉੱਧਰ ਬੈਠ, ਉੱਧਰ ਚੱਲ, ਬਸ ਇੰਨੀ ਗੱਲ। ਅਤੇ ਜਿਹੜੇ ਗੁਰੂ ਦੇ ਦੱਸੇ ਅਨੁਸਾਰ ਚੱਲਣਗੇ, ਰੇ ਰੇ ਦਰਗਾਹ ਕਹਿ ਨਾ ਕਹੁ, ਆਓ ਬੈਠ, ਆਦਰ ਸ਼ੁਭ ਦਿਓ। ਕਿਤਨਾ ਸਪਸ਼ਟ ਉਪਦੇਸ਼ ਹੈ ਗੁਰਬਾਣੀ।
ਕਰਮ ਮਿਲੈ ਆਖਣ ਤੀਰਾ ਨਾਉ, ਜਿੱਤ ਲੱਗ ਤਰਣਾ ਹੋਰ ਨਹੀਂ ਥਾਉ।
ਬਸ ਗੁਰੂ ਦੀ ਸੰਗਤ ਵਿੱਚ ਹੁਣ ਦਾ ਇਹ ਲਾਭ ਜੇ ਇਹ ਸਮਝ ਆ ਜਾਂਦੀ ਹੈ, ਅਤੇ ਜਿਹਨੂੰ ਸਮਝ ਆ ਜਾਏ ਉਹ ਫਿਰ ਗਲ ਵਿੱਚ ਪੱਲਾ ਪਾ ਲੈ। ਉਹ ਕੀ ਕਹਿੰਦਾ, ਸਤਿਗੁਰੂ ਮੈਂ ਹੁਣ ਤੇਰੀ ਸ਼ਰਨ ਵਿੱਚ ਆਇਆ, ਅਸੀਂ ਤਾਂ ਪੜ੍ਹਦੇ ਵੀ ਗਲਤ ਅਸੀਂ ਨਾ, ਸਤਿਗੁਰ ਆਇਓ। ਨਹੀਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ। ਜੇ ਸਤਿਗੁਰੂ ਪੁੱਛ ਲਏ ਕੀ ਚਾਹੀਦਾ, ਫਿਰ ਅਸੀਂ ਹੋਰ ਹੋਰ ਚੀਜ਼ਾਂ ਮੰਗਦੇ ਹਾਂ, ਪੁੱਤਰ ਦੇ ਦਿਓ ਮਹਾਰਾਜ, ਧਨ ਦੇ ਦਿਓ, ਆਹ ਦੇ ਦਿਓ। ਨਹੀਂ ਨਹੀਂ, ਗੁਰੂ ਕੋਲੋਂ ਮੰਗਣ ਵਾਲੀ ਚੀਜ਼ ਇਹ ਹੈ, ਮਿਲੇ ਸੁਖ ਨਾਮ ਹਰ ਸ਼ੋਭਾ, ਮਿਲੇ ਸੁਖ ਨਾਮ ਹਰ ਸ਼ੋਭਾ। ਚਿੰਤਾ ਲਾਏ ਹਮਾਰੀ, ਚਿੰਤਾ ਲਾਏ ਹਮਾਰੀ, ਫਿਰ ਗੁਰੂ ਤੇ ਭਰੋਸਾ ਕਿੰਨਾ ਚਾਹੀਦਾ। ਅਸੀਂ ਤਾਂ ਚਫੇਰ ਗੜੀਏ ਬਣੇ ਹੋਏ ਹਾਂ, ਜਿੱਥੇ ਵੇਖੋ ਗਾਤਰੇ ਕਿਰਪਾਨਾਂ ਵੀ ਕਬਰਾਂ ਤੇ ਮੱਥੇ ਵੀ ਟੇਕ ਰਹੇ ਨੇ, ਜਿੱਥੇ ਵੇਖੋ ਚਾਦਰਾਂ ਵੀ ਚੜ੍ਹਾ ਰਹੇ ਨੇ, ਹੈਂ ਪਿੰਡਾਂ ਵਿੱਚ ਕੀ ਦੇਖ ਰਹੇ, ਮੈਂ ਹੈਰਾਨ ਹੋ ਰਿਹਾ। ਭਾਈ ਗੁਰੂ ਤੇ ਭਰੋਸਾ ਕਰੋ ਤੇ ਕੀ ਕਹੋ, ਅਵਰ ਨ ਸੂਝੈ ਦੂਜੀ ਠਾਹਰ, ਅਵਰ ਨ ਸੂਝੈ ਦੂਜੀ ਠਾਹਰ। ਇਹ ਤੁਸੀਂ ਮੇਰੇ ਕਹਿਣ ਨਾਲ ਕਿਹਾ, ਖਿਮਾ ਕਰਨਾ, ਜੇ ਆਪਣੇ ਅੰਦਰੋਂ ਕਹੋਗੇ ਫਿਰ ਵੇਖੋ ਮਨ ਦੀ ਅਵਸਥਾ ਕੀ ਬਣੇਗੀ। ਗੁਰੂ ਅੱਗੇ ਇਸ ਤਰ੍ਹਾਂ ਜੋਦੜੀ ਕਰੋ, ਅਵਰ ਨਾ ਸੂਝੈ ਦੂਜੀ ਠਾਹਰ, ਅਵਰ ਨਾ ਸੂਝੈ ਦੂਜੀ ਠਾਹਰ। ਹਾਰ ਪਰਿਓ ਤੋ ਦੁਆਰੀ, ਹਾਰ ਪਰਿਓ ਤੋ ਦੁਆਰੀ, ਗੁਰੂ ਤੇ ਪੁੱਛੇਗਾ ਹੁਣ ਤੱਕ ਕਿੱਥੇ ਧੱਕੇ ਖਾਂਦਾ ਰਿਹਾ, ਫਿਰ ਅੱਗੋਂ ਜਵਾਬ ਚ ਸਵਾਲ ਨਹੀਂ ਕਰਨੇ, ਕੀ ਕਹਿਣਾ, ਲੇਖਾ ਛੋੜ ਅਲੇਖੇ ਛੂਟੈ, ਲੇਖਾ ਛੋੜ ਅਲੇਖੇ ਛੂਟੈ। ਹਮ ਨਿਰਗੁਣ ਲੇਹੋ ਉਬਾਰੀ, ਹਮ ਨਿਰਗੁਣ ਲੇਹੋ ਉਬਾਰੀ, ਬਸ ਫਿਰ ਜਿਹੜੇ ਇਸ ਤਰ੍ਹਾਂ ਅਰਦਾਸ ਕਰਨਗੇ ਉਹ ਕੀ ਕਹਿੰਦੇ ਨੇ, ਕਰਮ ਮਿਲੇ ਤੁਹਾਡੀ ਬਖਸ਼ਿਸ਼ ਹੋ ਜਾਏ, ਸਾਡੇ ਤੇ ਵੀ ਇਹ ਨਾਮ ਦੀ ਦਾਤ ਮਿਲ ਜਾਏ, ਅਸੀਂ ਵੀ ਅੰਮ੍ਰਿਤ ਵੇਲੇ ਉੱਠਣ ਲੱਗ ਪਈਏ, ਅਸੀਂ ਵੀ ਗੁਰੂ ਕੇ ਬਚਨ ਮੰਨ ਲਈਏ। ਕਰਮ ਮਿਲੇ ਆਖਣ ਤੇਰਾ ਨਾਉ, ਫਿਰ ਅਸੀਂ ਤੇਰਾ ਨਾਮ ਕਹਿਣ ਲੱਗ ਪਈਏ ਉੱਠਦਿਆਂ ਵੀ, ਕੋਈ ਮੁਸ਼ਕਲ ਨਹੀਂ। ਜੇ ਅੱਜ ਨਾਮ ਜਪਣਾ ਵੀ ਇੱਕ ਟਕਨੀਕ ਬਣਾ ਲਈ ਗਈ ਹੈ, ਇਉਂ ਕਰੋ, ਇਉਂ ਕਰੋ, ਇਉਂ ਕਰੋ, ਨਹੀਂ ਨਹੀਂ। ਗੁਰਬਾਣੀ ਕਹਿੰਦੀ, ਉਠਤ ਬੈਠਤ ਸੋਵਤ ਧਿਆਈ ਹੈ, ਉਠਤ ਬੈਠਤ ਸੋਵਤ ਧਿਆਈ ਹੈ। ਮਾਰਗ ਚਲਤ ਹਰੇ ਹਰ ਗਾਈਏ, ਮਾਰਗ ਚਲਤ ਹਰੇ ਹਰ ਗਾਈਏ। ਲਓ ਫੈਸਲਾ ਹੋ ਗਿਆ, ਕਰਮ ਮਿਲੇ ਤੁਹਾਡੀ ਬਖਸ਼ਿਸ਼ ਹੋ ਜਾਏ, ਆਖਣ ਤੇਰਾ ਨਾਮ, ਤੁਹਾਡਾ ਨਾਮ ਜਪਣ ਲੱਗ ਪਈਏ। ਕਿਉਂਕਿ ਨਾਮ ਹੀ ਇੱਕ ਐਸਾ ਤਰੀਕਾ ਹੈ, ਜਿੱਤ ਲੱਗ ਤਰਨਾ ਹੋਰ ਨਹੀਂ ਥਾਉ। ਹੋਰ ਕੋਈ ਜਪ ਤਪ ਕਰਮ ਸੰਜਮ ਇੱਥੇ ਨਹੀਂ ਜੇ ਚੱਲਦਾ, ਇੱਥੇ ਤਾਂ ਨਾਮ ਹੀ ਚੱਲਦਾ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ। ਪਾਤਸ਼ਾਹ ਨੇ ਫੈਸਲਾ ਕਰ ਦਿੱਤਾ। ਫਿਰ ਮਹਾਰਾਜ ਅਖੀਰ ਵਿੱਚ ਕੀ ਫਰਮਾਉਂਦੇ ਨੇ,
ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ।
ਨਾਨਕ ਜੀ ਫਰਮਾਉਂਦੇ ਹਨ, ਜੇ ਕੋਈ ਡੁੱਬ ਗਿਆ ਹੈ, ਪਹਿਲੀ ਗੱਲ ਤੇ ਡੁੱਬਣ ਤੋਂ ਬਚੋ, ਜੇ ਕੋਈ ਡੁੱਬੀ ਗਿਆ ਤੇ ਨਿਰਾਸ਼ ਨਾ ਹੋ। ਵਾਹਿਗੁਰੂ ਬੜਾ ਦਿਆਲੂ ਹੈ, ਫਿਰ ਹੋਵੇ ਸਾਰ, ਉਹਦੀ ਫਿਰ ਸੰਭਾਲ ਹੋ ਸਕਦੀ ਹੈ। ਪਰ ਉਹ ਮੰਨੇ ਤੇ ਸਹੀ, ਮੈਂ ਗਲਤ ਕਿ ਨਾ ਕਰਦਾ, ਅਸੀਂ ਤਾਂ ਮੰਨਦੇ ਹੀ ਨਹੀਂ। ਅਸੀਂ ਤਾਂ ਅੱਗੋਂ ਹੁਜਤਾਂ ਕਰਦੇ ਹਾਂ, ਦਲੀਲਾਂ ਕਰਦੇ ਹਾਂ, ਤਾਂ ਕੀ ਹੋਇਆ ਜੀ, ਜੇ ਇਉਂ ਕਰ ਲਿਆ ਤਾਂ ਕੀ ਹੋਇਆ ਜੀ। ਲੈ, ਇਹ ਕੋਈ ਤਰੀਕਾ ਹੈ? ਇਹ ਤਾਂ ਉਹ ਗੱਲ ਹੈ ਵੀ ਨਾਲੇ ਸਲਾਮ ਕਰਨੀ ਦੇ ਨਾਲੇ ਜਵਾਬ ਦੇਣਾ, ਤੇ ਪੁੱਛੋ ਗੁਰੂ ਅੰਗਦ ਦੇਵ ਜੀ ਨੂੰ, ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਪੁੱਠਾ ਜਾਏ। ਨਾਨਕ ਦੋਵੇਂ ਕੁੜੀਆਂ ਥਾਂ ਨਾ ਕਾਈ ਪਾਏ, ਉਹਦੀ ਸਲਾਮ ਵੀ ਝੂਠੀ, ਉਹਦਾ ਸਭ ਕੁਝ ਹੀ ਝੂਠਾ। ਤਾਂ ਗੱਲ ਕੀ, ਗੁਰਦੇਵ ਕਹਿੰਦੇ ਭਾਈ, ਜੇ ਕੋ ਡੁੱਬੈ, ਜੇ ਕੋਈ ਵਿਸ਼ੇ ਵਿਕਾਰਾਂ ਵਿੱਚ ਡੁੱਬ ਗਿਆ, ਫਿਰ ਹੋਵੇ ਸਾਰ, ਉਹਦੀ ਸੰਭਾਲ ਵੀ ਹੋ ਸਕਦੀ ਹੈ। ਕਿਉਂਕਿ ਵਾਹਿਗੁਰੂ ਬੜਾ ਦਿਆਲੂ ਹੈ, ਉਹਦੇ ਨਾਲ ਹੁਜਤਾਂ ਨਾ ਕਰੀਏ। ਉਹਨੂੰ ਆਖੀਏ, ਲੇਖੇ ਕਤੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਪਾਤਸ਼ਾਹ ਗਰੰਟੀ ਦੇ ਰਹੇ ਨੇ,
ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ, ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।